ਧਿਆਨ ਕਿਛ ਕਰਮ ਨਾ ਜਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ 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 ਵਾਹਿਗੁਰੂ
ਤੱਕ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਜੀਵ ਨਾਮ ਦੇ ਨਾਲ ਨਹੀਂ ਜੁੜਦਾ। ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ ਆਪਣੇ ਉੱਤੇ, ਭਾਈ ਨਾਮ ਦੇ ਨਾਲ ਕਿਰਪਾ ਬਿਨਾਂ ਜੁੜਿਆ ਨਹੀਂ ਜਾਂਦਾ। ਅਤੇ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰੋ ਗੁਰਬਾਣੀ ਦੇ ਰਾਹੀਂ, ਵਾਹਿਗੁਰੂ ਵਾਹਿਗੁਰੂ ਕਰਕੇ। ਸੋ ਸਤਿਗੁਰੂ ਮਹਾਰਾਜ ਨੇ 8 ਅਸ਼ਟਪਦੀਆਂ ਤੱਕ ਕਿਰਪਾ ਕੀਤੀ ਹੈ, ਬ੍ਰਹਮ ਗਿਆਨ ਦੀ ਅਵਸਥਾ ਤੱਕ ਲੈ ਕੇ ਗਏ ਨੇ। ਹੁਣ ਵੱਖੋ ਵੱਖਰੇ ਧਰਮਾਂ ਦੇ ਵਿੱਚ ਕਿ ਕੌਣ ਜੀਵ ਜਿਹੜਾ ਹੈ ਅਪਰਸ ਹੈ, ਵੈਸ਼ਨੂੰ ਹੈ, ਕਿਹੜਾ ਜੀਵ ਪੰਡਿਤ ਹੈ, ਭਗਵਤੀ ਹੈ। ਸੋ ਇਸ ਪ੍ਰਕਾਰ ਬਚਨ ਮਹਾਰਾਜ ਆਪਾਂ ਨੂੰ ਬਖਸ਼ਿਸ਼ ਕਰਨਗੇ। 9ਵੀਂ ਅਸ਼ਟਪਦੀ ਵਿੱਚ 9ਵਾਂ ਸਲੋਕ ਹੈ। ਸਲੋਕ ਔਰ ਧਾਰੈ ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸਲੋਕ 9ਵਾਂ 274 ਅੰਗ ਤੇ, ਔਰ ਹਿਰਦੇ ਦੇ ਵਿੱਚ ਧਾਰਾ ਹੈ ਵਸਾ ਲਵੇ ਜੋ ਅੰਤਰਨਾਮ। ਜਿਹੜਾ ਬੰਦਾ ਹਿਰਦੇ ਦੇ ਅੰਦਰ ਨਾਮ ਨੂੰ ਵਸਾ ਲੈਂਦਾ ਹੈ ਅਭਿਆਸ ਕਰ ਕਰਕੇ, ਮਿਹਨਤ ਕਰ ਕਰਕੇ, ਕਈ ਗੱਲਾਂ ਆਪਣੇ ਅੰਦਰ ਸੋਤੇ ਸਿੱਧੀ ਵਸ ਜਾਂਦੀਆਂ ਨੇ, ਬਹੁਤ ਸੌਖੀਆਂ ਹੀ। ਆਮ ਜੀਆਂ ਗੱਲਾਂ ਹਿਰਦੇ 'ਚ ਵਸਾਉਣ ਲਈ ਜ਼ੋਰ ਨਹੀਂ ਲਾਉਣਾ ਪੈਂਦਾ। ਬੱਚਿਆਂ ਨੂੰ ਵੀ ਪੜ੍ਹਾਈ ਕਰਦਿਆਂ ਹੋਰ ਬਹੁਤ ਗੱਲਾਂ ਯਾਦ ਹੁੰਦੀਆਂ ਉਹਨਾਂ ਨੂੰ, ਪਰ ਪੜ੍ਹਾਈ ਲਈ ਜ਼ੋਰ ਲਾਉਣਾ ਪੈਂਦਾ। ਉਹ ਮਨ ਦੇ ਅੰਦਰ ਬਹੁਤ ਔਖੀ ਵੱਸਦੀ ਹੈ। ਇਸੇ ਤਰ੍ਹਾਂ ਹੀ ਜਿਹੜੀ ਚੀਜ਼ ਕੰਮ ਦੀ ਹੈ ਉਹ ਹਿਰਦੇ ਛੇਤੀ ਨਹੀਂ ਵੱਸਦੀ, ਪੁੱਠੀਆਂ ਗੱਲਾਂ ਬਹੁਤ ਛੇਤੀ ਵੱਸ ਜਾਂਦੀਆਂ। ਕਿਉਂਕਿ ਮਨ ਮਾਇਆ ਮੈਂ ਫਦ ਰਹੇ ਹੋ ਵਿਸਰਿਓ ਗੋਬਿੰਦ ਨਾਮ। ਇਹ ਮਨ ਨੂੰ ਅੱਛੀਆਂ ਚੀਜ਼ਾਂ ਹਿਰਦੇ 'ਚ ਵਸਾਉਣ ਦੀ ਸ਼ੁਰੂ ਤੋਂ ਹੀ ਆਦਤ ਨਹੀਂ ਹੈ। ਸੋ ਮਹਾਰਾਜ ਫਰਮਾਉਂਦੇ ਨੇ ਜਿਹੜਾ ਹਿਰਦੇ ਦੇ ਅੰਦਰ ਨਾਮ ਨੂੰ ਧਾਰਨ ਕਰ ਲੈਂਦਾ, ਵਸਾ ਲੈਂਦਾ ਮਿਹਨਤ ਕਰ ਕਰਕੇ, ਸਰਬ ਮੈਂ ਪੇਖੈ ਭਗਵਾਨ, ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਨੂੰ ਹੀ ਦੇਖਦਾ ਹੈ। ਇਹ ਉਹੀ ਬਚਨ ਹੈ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਕਿਸ ਬਿਨ ਕੋਏ। ਉਹੀ ਚੀਜ਼ ਇੱਥੇ ਹੈ ਕਿ ਉਹ ਧਾਰਾ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਖਿਨ ਖਿਨ ਮਾਤਰ ਹਰ ਵਕਤ ਖਿਨ ਖਿਨ ਕਾਲ ਦੇ ਵਿੱਚ ਨਮਸਤੁੰਗ ਅਕਾਲੇ, ਨਮਸਤੁੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ। ਇਹ ਖਿਨ ਖਿਨ ਕਾਲ ਨਮਸਕਾਰ ਹੋ ਗਈ। ਮਹਾਰਾਜ ਅਕਾਲ ਪੁਰਖ ਨੂੰ ਖਿਨ ਖਿਨ ਕਾਲ ਜਿਹੜਾ ਨਮਸਕਾਰਾਂ ਕਰਦਾ, ਮੱਥੇ ਟੇਕੀ ਜਾਂਦਾ ਹੈ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਉਹ ਆ ਪਰਸ ਉਹ ਮਾਇਆ ਤੋਂ ਰਹਿਤ ਵਿਅਕਤੀ ਅਪਰਸ ਜਿਹੜਾ ਨਿਰਲੇਪ ਰਹਿਣ ਵਾਲੇ ਹੁੰਦੇ ਨੇ ਵੈਸੇ ਤਾਂ ਅਪਰਸ ਉਹਨੂੰ ਕਹਿੰਦੇ ਨੇ ਇਹ ਇੱਕ ਧਰਮ ਹੈ ਕਿ ਕਿਸੇ ਨੂੰ ਨੇੜੇ ਨਾ ਲੱਗਣ ਦੇਣਾ ਕੱਪੜਿਆਂ ਨਾਲ ਵੀ ਕੱਪੜੇ ਨਾਲ ਲੱਗ ਜਾਣ ਕਿਤੇ ਕੋਈ ਮੇਰੀ ਰੋਟੀ ਵੱਲ ਨਾ ਦੇਖ ਲਏ ਪਿੱਟੀ ਜਾਏਗੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਅਪਰਸ ਪਰ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਅਪਰਸ ਕਹਿੰਦੇ ਨੇ ਮਾਇਆ ਤੋਂ ਨਿਰਲੇਪ ਨੂੰ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਉਹ ਜਿਹੜਾ ਜੀਵ ਮਾਇਆ ਤੋਂ ਰਹਿਤ ਹੋ ਗਿਆ ਅਸਲ ਵਿੱਚ ਅਪਰਸ ਤਾਂ ਉਹਨੂੰ ਕਹਿੰਦੇ ਨੇ ਪਰ ਲੋਕ ਕਹਿੰਦੇ ਨੇ ਮੇਰੀ ਰੋਟੀ ਵੱਲ ਕਿਉਂ ਦੇਖ ਲਿਆ ਨੇ ਮੇਰੀ ਰੋਟੀ ਖਰਾਬ ਹੋ ਗਈ ਕੱਪੜੇ ਨਾਲ ਲੱਗ ਗਿਆ ਮੇਰੇ ਕੱਪੜੇ ਖਰਾਬ ਹੋ ਗਏ ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਨਹੀਂ ਅਪਰਸ ਬਣੋ ਮਾਇਆ ਤੋਂ ਨਿਰਲੇਪ ਬਣੋ ਫਿਰ ਤੁਸੀਂ ਖੁਦ ਵੀ ਤਰ ਜਾਓਗੇ ਦੂਜਿਆਂ ਨੂੰ ਵੀ ਤਾਰ ਲਾਓਗੇ ਅਸ਼ਟਪਦੀ ਅੱਠ ਪੌੜੀਆਂ ਅੱਗੇ ਇਸੇ ਸਲੋਕ ਦੇ ਵਿਚਾਰ ਹਨ ਕਿ ਜਿਹੜੇ ਅਪਰਸ ਲੋਕ ਨੇ ਮਾਇਆ ਤੋਂ ਨਿਰਲੇਪ ਨੇ ਉਹਨਾਂ ਦੇ ਅਸੂਲ ਗੁਣ ਦੱਸਦੇ ਨੇ ਕਿ ਧਾਰਨ ਐਸੇ ਕਰੋ ਤੁਸੀਂ ਵੀ ਮਿਥਿਆ ਨਾਹੀ ਰਸਨਾ ਪਰਸ ਮਿਥਿਆ ਹੈ ਜੋ ਝੂਠ ਬੋਲਣਾ ਹੈ ਮਿਥਿਆ ਚੀਜ਼ਾਂ ਦੀਆਂ ਗੱਲਾਂ ਕਰਨੀਆਂ ਨੇ ਰਸਨਾ ਦੇ ਨਾਲ ਇਹਨੂੰ ਸਪਰਸ਼ ਨਾ ਕਰੇ ਝੂਠ ਨੂੰ ਰਸਨਾ ਸੱਚੀ ਸੁੱਚੀ ਰਹੇ ਜਿਸ ਦੀ ਮਨ ਮੈਂ ਪ੍ਰੀਤ ਨਿਰੰਜਨ ਦਰਸ ਮਨ ਦੇ ਅੰਦਰ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਜੋ ਪਰਮੇਸ਼ਰ ਹੈ ਉਹਦੇ ਦਰਸ਼ਨਾਂ ਦੀ ਪ੍ਰੀਤੀ ਚਾਹੁੰਦਾ ਹੋਵੇ ਹਰ ਵਕਤ ਕਿ ਮੈਨੂੰ ਦਰਸ਼ਨ ਹੋ ਜਾਣ ਨੰਨੇ ਸਿਹਾਰੀ ਰਾਰਾ ਜੱਜਾ ਨੰਨਾ ਰਾਰੇ ਉੱਤੇ ਟਿੱਪੀ ਇੱਕ ਰੰਜਨ ਹੈ ਨੰਨੇ ਸਿਹਾਰੀ ਨੇ ਕਿਉਂਕਿ ਇਹ ਪਾਠ ਦੀ ਗਲਤੀ ਇਉਂ ਹੁੰਦੀ ਹੈ ਨੰਨੇ ਦੀ ਸਿਹਾਰੀ ਚੁੱਕ ਕੇ ਰਾਰੇ ਨੂੰ ਲਾ ਦਿੰਦੇ ਆਪਾਂ ਬਹੁਤੇ ਜਾਣੇ ਪਾਠ ਨੂੰ ਨਰਿੰਜਨ ਇਉਂ ਬੋਲਦੇ ਨਿਰਿੰਜਨ ਤਾਂ ਫਿਰ ਇਹ ਦੱਸਣਾ ਪੈਂਦਾ ਵੀ ਨਿਰਿੰਜਨ ਦੀ ਜਗ੍ਹਾ 'ਤੇ ਨਿਰੰਜਨ ਕਰੋ ਨਿਰਅੰਜਨ ਅੰਜਨ ਹੁੰਦਾ ਸੁਰਮਾ ਸੁਰਮਾ ਹੁੰਦਾ ਕਾਲਾ ਕਾਲੀ ਹੁੰਦੀ ਹੈ ਮਾਇਆ ਮਾਇਆ ਕਾਲਖ ਤੋਂ ਰਹਿਤ ਨਿਰੰਜਨ ਦਰਸ ਸੋ ਜਿਹਨੂੰ ਨਿਰੰਜਨ ਪਰਮਾਤਮਾ ਦੇ ਦਰਸ਼ਨਾਂ ਦੀ ਇੱਕ ਪ੍ਰੀਤ ਲੱਗੀ ਹੋਈ ਹੈ ਅਤੇ ਜ਼ੁਬਾਨ ਦੇ ਉੱਤੇ ਕਦੇ ਝੂਠੇ ਪਦਾਰਥਾਂ ਦਾ ਨਾਮ ਹੋਰ ਕਿਸੇ ਦੀ ਉਸਤਤ ਨਹੀਂ ਲਿਆਉਂਦਾ ਜਿਹਦੀ ਜ਼ੁਬਾਨ 24 ਘੰਟੇ ਹੀ ਸਿਰਫ ਨਾਮ ਨੂੰ ਹੀ ਸਪਰਸ਼ ਕਰਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਹਦੀ ਜ਼ੁਬਾਨ ਨਾਮ ਨੂੰ ਹੀ ਸਪਰਸ਼ ਕਰਦੇ ਦੂਜਾ ਸਪਰਸ਼ ਕਰਦੇ ਹੀ ਨਹੀਂ ਉਹ ਕਿਉਂਕਿ ਸੰਸਾਰ ਹੈ ਸੰਸਾਰ ਅੰਦਰ ਜੀਵ ਝੂਠ ਬੋਲ ਕੇ ਆਪਣੇ ਆਪ ਨੂੰ ਬਹੁਤ ਉੱਪਰ ਲੈ ਕੇ ਜਾਂਦਾ ਪਰ ਉਹ ਆਪਣੇ ਨਾਲ ਖੁਦ ਹੀ ਧੋਖਾ ਕਰ ਰਿਹਾ ਤੂੰ ਉੱਪਰ ਨਹੀਂ ਗਿਆ ਜੇ ਤੂੰ ਸਮਝਦਾ ਮੈਂ ਉੱਪਰ ਚਲਿਆ ਗਿਆ ਤਾਂ ਸਾਰੀ ਦੁਨੀਆ ਇਸ ਤਰ੍ਹਾਂ ਹੀ ਉੱਪਰ ਚਲੀ ਜਾਂਦੀ ਤੂੰ ਬਹੁਤ ਥੱਲੇ ਚਲਿਆ ਗਿਆ ਮਹਾਰਾਜ ਜੀ ਕਹਿੰਦੇ ਨੇ ਸਪਰਸ਼ ਨਾ ਕਰੋ ਝੂਠ ਨੂੰ ਜ਼ੁਬਾਨ ਦੇ ਨਾਲ ਨਾਮ ਨੂੰ ਹੀ ਸਪਰਸ਼ ਕਰੀ ਜਾਓ ਝੂਠ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਵਾਹਿਗੁਰੂ 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 ਗੱਲ ਹੀ ਖਤਮ ਹੋ ਗਈ ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ 'ਚ ਦਿੱਲੀ ਕੋਈ ਬਜ਼ੁਰਗ ਬਹੁਤ ਦੇਰ ਦੇ ਸੇਵਾ ਕਰਦੇ ਨੇ ਕਾਫੀ ਬਿਰਧ ਹੋਏ ਮਹਾਂਪੁਰਸ਼ ਜਿਹੜੇ ਕਾਫੀ ਅਵਸਥਾ 'ਚ ਪਹੁੰਚ ਜਾਂਦੇ ਉਹ ਫਿਰ ਇਹੋ ਜਿਹਾ ਕੰਮ ਸ਼ੁਰੂ ਕਰਦੇ ਟੋਕਰੀਆਂ ਬਣਾਉਣੀਆਂ ਜਾਂ ਪਰੇ ਜੇ ਬੈਠੇ ਰਹਿਣਾ ਕਿਸੇ ਨੂੰ ਮਿਲਣਾ ਨਾ ਜ਼ਿਆਦਾ ਉਹਨਾਂ ਬਜ਼ੁਰਗਾਂ ਨੂੰ ਜੇ ਕੋਈ ਪੁੱਛੇ ਬਾਬਾ ਜੀ ਤੁਹਾਡਾ ਨਾਮ ਕੀ ਹੈ ਕਹਿੰਦੇ ਵਾਹਿਗੁਰੂ ਫਿਰ ਠਹਿਰ ਕੇ ਬੰਦਾ ਪੁੱਛਦਾ ਤੁਹਾਡਾ ਪਿੰਡ ਕਿਹੜਾ ਬਾਬਾ ਜੀ ਕਹਿੰਦੇ ਵਾਹਿਗੁਰੂ ਉਹ ਜਿਹੜਾ ਵੀ ਪ੍ਰਸ਼ਨ ਕਰੇ ਉਹ ਆਖੇ ਵਾਹਿਗੁਰੂ ਉਹ ਬੰਦਾ ਵੀ ਵਿਚਾਰਾ ਹੌਲੀ ਹੌਲੀ ਫਿਰ ਆਪ ਵੀ ਵਾਹਿਗੁਰੂ ਵਾਹਿਗੁਰੂ ਹੀ ਕਰਨ ਲੱਗ ਪਿਆ ਹੌਲੀ ਹੌਲੀ ਵੀ ਹਰੇਕ ਗੱਲ ਦਾ ਜਵਾਬ ਹੀ ਵਾਹਿਗੁਰੂ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੇ ਸੰਸਾਰ ਦੀ ਕੋਈ ਗੱਲ ਕਰਾਂਗੇ ਕੋਈ ਜ਼ਬਰਦਸਤੀ ਫਿਰ ਵੀ ਕੋਈ ਨਾ ਕੋਈ ਝੂਠ ਗੱਲ ਕਹੀ ਜਾਣੀ ਆਪਣੇ ਕੋਲੋਂ। ਸੋ ਜਿਵੇਂ ਕੋਈ ਮਹਾਤਮਾ ਕਹਿੰਦੇ ਸੀ ਝੂਠ ਤਾਂ ਹਰੇਕ ਬੋਲ ਹੀ ਲੈਂਦਾ ਚਾਹੇ ਕਿੰਨਾ ਹੀ ਸੱਚਾ ਹੋਵੇ। ਟਾਈਮ ਪੁੱਛ ਲਓ ਕਿਸੇ ਨੂੰ ਕਿੰਨਾ ਟਾਈਮ ਹੋਇਆ, ਕਹਿੰਦੇ 12 ਵੱਜ ਗਏ। ਮਿੰਟ ਰਹਿੰਦੇ ਹੋਣਗੇ 2 ਜਾਂ 1 ਜਾਂ 3 ਮਿੰਟ ਰਹਿੰਦੇ ਹੋ, ਆਪਾਂ ਵੈਸੇ ਹੀ ਕਹਿੰਦੇ 12 ਵੱਜ ਗਏ। ਖਹਿੜਾ ਛਡਾਉਣ ਦੇ ਮਾਰੇ ਕਹਿੰਦੇ 12 ਵੱਜ ਗਏ, ਨਹੀਂ 11 ਵੱਜ ਕੇ 57 ਮਿੰਟ ਵੀ ਕਹਿ ਸਕਦੇ ਹਾਂ। ਕਹਿੰਦੇ ਭਾਈ ਝੂਠ ਤਾਂ ਸੰਸਾਰ ਅੰਦਰ ਰਹਿ ਕੇ ਬੋਲਿਆ ਹੀ ਜਾਂਦਾ, ਬੰਦਾ ਬੋਲ ਹੀ ਪੈਂਦਾ, ਪਰ ਫਿਰ ਵੀ ਸੱਚੇ ਪਾਤਸ਼ਾਹ ਕਹਿੰਦੇ ਕੋਸ਼ਿਸ਼ ਕਰੋ, ਮਹਾਰਾਜ ਨੂੰ ਹੀ ਬੇਨਤੀ ਕਰੋ, ਮਹਾਰਾਜ ਕੋਈ ਇਹੋ ਜਿਹੀ ਚਾਂਸ ਬਣਾ ਕੇ ਰੱਖੋ ਵੀ ਝੂਠ ਬੋਲਣ ਦਾ ਮੌਕਾ ਹੀ ਨਾ ਮਿਲੇ ਅਤੇ ਨਾਮ ਦਾ ਹੀ ਮੌਕਾ ਮਿਲੇ। ਨਾਮ ਜਪੀ ਜਾਈਏ, ਇਹ ਕਿਰਪਾ ਕਰ ਦਿਓ ਸਾਡੇ 'ਤੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਅਪਰਸ ਕੌਣ ਹੈ, ਮਾਇਆ ਤੋਂ ਨਿਰਲੇਪ ਕੌਣ ਹੈ। ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਪਰਾਈ ਇਸਤਰੀ ਦਾ ਰੂਪ ਆਪਣੀਆਂ ਅੱਖਾਂ ਨਾਲ ਨਾ ਦੇਖੇ। ਦੇਖੀ ਜਾਣਾ ਆਮ ਲੋਕਾਂ ਦਾ ਇਹ ਕੰਮ ਹੈ। ਜਿਹੜੇ ਸੰਗਤ ਵਿੱਚ ਆਉਣ ਲੱਗ ਜਾਂਦੇ ਨੇ ਉਹਨਾਂ ਨੂੰ ਹੌਲੀ ਹੌਲੀ ਸੋਝੀ ਆ ਜਾਂਦੀ ਹੈ। ਆਮ ਜੀਵ ਜਿਹੜੇ ਨੇ ਉਹ ਐਂ ਨੇ, ਬਸ ਹਮੇਸ਼ਾ ਜ਼ਿਆਦਾ ਧਿਆਨ ਪੁੱਠੇ ਪਾਸੇ ਹੁੰਦਾ ਉਹਨਾਂ ਦਾ। ਪਰ ਤ੍ਰਿਆ ਤੱਤੇ ਸਿਹਾਰੀ ਪੈਰ ਚਰਾਰਾ ਐੜਾ, ਤ੍ਰਿਆ ਨਹੀਂ ਕਹਿਣਾ ਹੈ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਅੱਖਾਂ ਦੇ ਨਾਲ ਵੱਧ ਤੋਂ ਵੱਧ ਕੋਸ਼ਿਸ਼ ਕਰੇ। ਸਾਧਕੀ ਟਹਿਲ ਸੰਤ ਸੰਗ ਹੇਤ, ਸਾਧੂ ਦੀ ਟਹਿਲ ਭਾਵਨਾ ਸੇਵਾ ਕਰਨੀ, ਸੰਤਾਂ ਨਾਲ ਪਿਆਰ ਕਰਨਾ, ਇਹ ਅਪਰਸ ਦੇ ਲੱਛਣ ਹਨ। ਹਰੇਕ ਪ੍ਰਕਾਰ ਦੇ ਨਾਲ ਸਾਧ ਸੰਗਤ ਦੀ ਟਹਿਲ, ਗੁਰਮੁਖਾਂ ਪਿਆਰਿਆਂ ਦੀ ਸੇਵਾ ਕਰਨੀ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਜੇ ਕੋਈ ਨਿੰਦਕ ਆ ਕੇ ਲਾਗੇ ਬੈਠ ਵੀ ਜਾਂਦਾ, ਨਿੰਦਾ ਕਰਨੀ ਸ਼ੁਰੂ ਕਰਦਾ, ਕੱਟ ਦਿਓ ਉਹਦੀ ਗੱਲ ਨੂੰ ਵਿੱਚੋਂ ਹੀ ਵੀ ਨਾ ਬਈ ਮੈਂ, ਤੂੰ ਕਿਸੇ ਹੋਰ ਕੋਲ ਜਾ ਕੇ ਗੱਲ ਕਰ ਲੈ, ਮੇਰੇ ਕੋਲ ਗੱਲ ਨਾ ਕਰ। ਜਦ ਆਪਾਂ ਨੂੰ ਦਿਖਦਾ ਵੀ ਇਹ ਤਾਂ ਡਿੱਗ ਰਿਹਾ ਟੋਏ 'ਚ, ਤਾਂ ਨਾਲ ਆਪਾਂ ਨੂੰ ਵੀ ਛਿੱਟੂਗਾ, ਕਾਹਨੂੰ ਸੁਣਨੀ ਫਿਰ ਨਿੰਦਾ। ਜਾਂ ਉਹਨੂੰ ਪੁੱਛੋ ਤੂੰ ਦੇਖੀ ਇਹ ਗੱਲ ਜਿਹੜੀ ਤੂੰ ਮੇਰੇ ਕੋਲ ਕਰ ਰਿਹਾ, ਤੂੰ ਦੇਖਿਆ? ਕਹਿੰਦਾ ਦੇਖਿਆ ਤਾਂ ਨਹੀਂ, ਮੈਂ ਸੁਣਿਆ ਕਿਸੇ ਬੰਦੇ ਤੋਂ। ਉਸ ਬੰਦੇ ਨੂੰ ਚੱਲ ਕੇ ਪੁੱਛਦੇ ਹਾਂ ਤੂੰ ਦੇਖਿਆ? ਕਹਿੰਦਾ ਨਾ ਮੈਂ ਵੀ ਸੁਣਿਆ ਹੀ ਹੈ। ਪੜਚੋਲ ਕਰਦਿਆਂ ਕਰਦਿਆਂ ਜਦੋਂ ਆਪਾਂ ਅਖੀਰਲੇ ਬੰਦੇ ਕੋਲ ਪਹੁੰਚਾਂਗੇ, ਉਹ ਵੀ ਕਹੂਗਾ ਮੈਂ ਵੈਸੇ ਅੰਦਾਜ਼ਾ ਜਿਹਾ ਹੀ ਲਾਇਆ ਸੀ ਵੀ ਸ਼ਾਇਦ ਇਹ ਬੰਦਾ ਗਲਤੀ ਕਰਦਾ ਹੋਣਾ। ਸੱਚਾਈ ਉਹਦੇ 'ਚ ਕੋਈ ਨਹੀਂ ਨਿਕਲਦੀ ਹੈ। ਇਸ ਕਰਕੇ ਸੰਸਾਰ ਨੂੰ ਨਿੰਦਾ ਕਰਨ ਦਾ ਬੜਾ ਸ਼ੌਂਕ ਹੈ। ਵਿਹਲੇ ਰਹਿ ਕੇ ਨਿੰਦਾ ਕਰਨੀ, ਰੋਟੀਆਂ ਖਾਈ ਜਾਣੀਆਂ, ਸੁੱਤੇ ਰਹਿਣਾ। ਜੇ ਕਹੋ ਪਾਠ ਕਰ ਲੈ, ਫਿਰ ਕਹਿਣਗੇ ਸਾਡੇ ਕੋਲ ਕਿੱਥੇ ਜੀ ਗ੍ਰਿਸਤੀ ਆਦਮੀ, ਸਾਡੇ ਕੋਲ ਟਾਈਮ ਹੀ ਨਹੀਂ ਗਾ। ਗੱਲਾਂ ਕਰਨ ਨੂੰ ਇਹਨਾਂ ਕੋਲ ਬਹੁਤ ਟਾਈਮ ਹੈ, ਮਹਾਰਾਜ ਕਹਿੰਦੇ ਨਿੰਦਾ ਕਰਨ ਨੂੰ ਬੜਾ ਟਾਈਮ ਹੈ, ਪੁੱਠੀਆਂ ਗੱਲਾਂ ਕਰਨ ਲਈ ਤਾਂ ਸਾਰਾ ਸੰਸਾਰ ਵਿਹਲਾ ਹੀ ਤੁਰਿਆ ਫਿਰਦਾ। ਪਰ ਰੱਬ ਦੇ ਪਿਆਰੇ ਜਿਹੜੇ ਅਪਰਸ ਨੇ, ਉਹ ਕਿਸੇ ਦੀ ਨਿੰਦਾ ਕੰਨਾਂ ਨਾਲ ਨਹੀਂ ਸੁਣ ਕੇ ਰਾਜੀ। ਸਭ ਤੇ ਜਾਣੈ ਆਪਸ ਕਾ ਮੰਦਾ, ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਜਾਣਦਾ, ਮੈਂ ਹੀ ਮਾੜਾ ਹਾਂ, ਸਭ ਦੁਨੀਆਂ ਚੰਗੀ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਗੁਰਪ੍ਰਸਾਦ ਵਿਖਿਆ ਪਰ ਹਰੈ, ਗੁਰਾਂ ਦੀ ਕਿਰਪਾ ਨਾਲ ਵਿਖਿਆ ਬਿਓ ਰੂਪ ਮਾਇਆ, ਬਿਓ ਰੂਪ ਵਿਸ਼ੇ ਵਿਕਾਰ, ਬਿਓ ਰੂਪ ਨਸ਼ੇ, ਗੁਰੂ ਦੀ ਕਿਰਪਾ ਨਾਲ ਇਹਨਾਂ ਨੂੰ ਤਿਆਗ ਦਿੰਦਾ ਸਾਰੀਆਂ ਚੀਜ਼ਾਂ ਮਾੜੀਆਂ ਜਿਹੜੀਆਂ ਵਿਖਿਆ ਰੂਪ ਨੇ। ਵਿਖਿਆ ਲੈ ਡੂਬੀ ਪਰਿਵਾਰ, ਵਿਖਿਆ ਪਰਿਵਾਰਾਂ ਨੂੰ ਡੁਬੋ ਦਿੰਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਮਾਇਆ ਦਾ, ਵਿਸ਼ਿਆਂ ਦਾ, ਇਹਨਾਂ ਦਾ ਤਿਆਗ ਕਰੇ। ਮਨ ਕੀ ਵਾਸਨਾ ਮਨ ਤੇ ਟਰੈ, ਉਹਦੇ ਮਨ ਦੀ ਜਿਹੜੀ ਵਾਸ਼ਨਾਵਾਂ ਨੇ ਉਹ ਮਨ ਦੇ ਵਿੱਚੋਂ ਟਲ ਜਾਂਦੀਆਂ ਨੇ। ਹੌਲੀ ਹੌਲੀ ਬਾਣੀ ਪੜ੍ਹਦੇ ਹਾਂ। ਜਿੱਤ ਪੰਚ ਦੋਖ ਤੇ ਰਹਿਤ, ਆਪਣੀਆਂ ਦਸੋ ਇੰਦਰੀਆਂ ਨੂੰ ਜਿੱਤ ਲੈਂਦਾ ਨਾਮ ਦੇ ਆਸਰੇ, ਆਪਣੇ ਆਪ ਨਹੀਂ ਜਿੱਤੀਆਂ ਜਾਂਦੀਆਂ ਇਹ। ਤਾਂ ਸਤਿਗੁਰੂ ਅੱਗੇ ਹੀ ਬੇਨਤੀਆਂ ਕਰਨੀਆਂ ਪੈਂਦੀਆਂ, ਮਹਾਰਾਜ ਇਹਨਾਂ ਇੰਦਰੀਆਂ 'ਤੇ ਤਾਂ ਤੁਸੀਂ ਵੀ ਕਿਰਪਾ ਕਰੋ, ਕਾਬੂ 'ਚ ਰਹਿਣ ਮੇਰੇ, ਤੁਸੀਂ ਮਿਹਰ ਕਰਦੇ ਹੋ। ਇੰਦਰੀ ਜਿੱਤ ਪੰਜ ਦੋਖ ਜਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਵੱਖਰੇ ਨੇ, ਇਹ ਪੰਜ ਦੋਸ਼ ਨੇ ਸ਼ਬਦ ਸਪਰਸ਼ ਰਸ ਰੂਪ ਗੰਧ। ਸ਼ਬਦ ਗੱਲਾਂ ਕਰਨੀਆਂ ਵਿਸ਼ਿਆਂ ਵਿਕਾਰਾਂ ਦੀਆਂ, ਸ਼ਬਦ ਤੋਂ ਬਾਅਦ ਆਉਂਦਾ ਸਪਰਸ਼ ਕਰਨਾ ਸਰੀਰਾਂ ਦਾ, ਰਸ ਲੈਣਾ ਵਿਸ਼ਿਆਂ ਦਾ ਜਾਂ ਗੰਦੀਆਂ ਚੀਜ਼ਾਂ ਖਾਣ ਦੇ, ਰਸ ਸੋਇਣਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟਨਾਮ ਨਿਵਾਸ। ਸ਼ਬਦ ਸਪਰਸ਼ ਰਸ ਰੂਪ ਦੇਖਣੇ, ਗੰਧ ਖੁਸ਼ਬੂਆਂ ਲੈਣੀਆਂ, ਇਹ ਪੰਜ ਦੋਸ਼ ਨੇ। ਕਿਉਂਕਿ ਜਦੋਂ ਮਾਇਆ ਬਣਾਈ ਪਰਮੇਸ਼ਰ ਨੇ, ਮਾਇਆ ਨੇ ਤਿੰਨ ਗੁਣ ਬਣਾਏ, ਤਾਂ ਇਹ ਪੰਜ ਜਿਹੜੇ ਨੇ ਸੂਖਮ ਰੂਪ ਵਿੱਚ ਸ਼ਬਦ ਸਪਰਸ਼ ਰਸ ਰੂਪ ਗੰਧ ਬਣਾਏ ਪਹਿਲਾਂ। ਇਹਨਾਂ ਪੰਜਾਂ ਤੋਂ ਅੱਗੇ ਫਿਰ ਪੰਜ ਤੱਤ ਬਣੇ ਨੇ ਸਥੂਲ, ਸੂਖਮ ਰੂਪ ਵਿੱਚ ਇਹ ਪੰਜ ਬਣਾਏ ਨੇ, ਫਿਰ ਕਾਮ ਕਰੋ ਲੋਭ ਮੋਹ ਹੰਕਾਰ। ਇਹ ਜਿਹੜੇ ਪੰਜ ਨੇ ਸ਼ਬਦ ਸਪਰਸ਼ ਰਸ ਰੂਪ ਗੰਧ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਪੰਜਾਂ ਦੋਸ਼ਾਂ ਤੋਂ ਰਹਿਤ। ਇਹ ਕਿਉਂਕਿ ਪੰਜ ਦੋਸ਼ਾਂ ਦਾ ਸੰਬੰਧ ਇੰਦਰੀਆਂ ਨਾਲ ਹੈ, ਇਸ ਕਰਕੇ ਇੱਥੇ ਪੰਜ ਦੋਖ ਇਹ ਲਿਖੇ ਨੇ। ਤਾਂ ਮਹਾਰਾਜ ਕਹਿੰਦੇ ਆਪਣੀਆਂ ਇੰਦਰੀਆਂ ਨੂੰ ਉਹਨੇ ਜਿੱਤ ਲਿਆ। ਨਾਨਕ ਕੋਟ ਮਧੇ ਕੋ ਐਸਾ ਅਪਰਸ, ਕਰੋੜਾਂ ਦੇ ਵਿੱਚ ਕੋਈ ਇਹੋ ਜਿਹਾ ਅਪਰਸ ਜੀਵ ਹੈ, ਮਾਇਆ ਤੋਂ ਨਿਰਲੇਪ ਹੈ, ਅਪ ਰਸ ਪਾਠ ਨਹੀਂ ਕਰਨਾ, ਅਪਰਸ ਮਾਇਆ ਤੋਂ ਨਿਰਲੇਪ। ਹੁਣ ਦੂਸਰੇ ਨੰਬਰ 'ਤੇ ਵੈਸ਼ਨੋ, ਵਿਸ਼ਨੂੰ ਦੇ ਭਗਤ ਜਿਹੜੇ ਨੇ ਵੈਸ਼ਨੋ ਹਨ। ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਵੈਸ਼ਨੋ ਤਾਂ ਮਹਾਰਾਜ ਕਹਿੰਦੇ ਅਸਲ ਵਿੱਚ ਉਹ ਹੈ ਜਿਹਦੇ ਉੱਤੇ ਵਾਹਿਗੁਰੂ ਦੀ ਪ੍ਰਸੰਨਤਾ ਹੋ ਜਾਵੇ। ਵੈਸ਼ਨੋ ਅਸਲ ਵਿੱਚ ਉਹ ਹੈ ਕਿ ਵਿਸ਼ਨ ਕੀ ਮਾਇਆ 'ਤੇ ਹੋਏ ਭਿੰਨ। ਵਿਸ਼ਨ ਕੌਣ? ਬ੍ਰਹਮ ਪਰਮੇਸ਼ਰ। ਬ੍ਰਹਮ ਪਰਮੇਸ਼ਰ ਦੀ ਮਾਇਆ ਤੋਂ ਨਿਰਲੇਪ ਹੋਣਾ ਜਿਹੜਾ, ਇਸੇ ਨੂੰ ਕਹਿੰਦੇ ਨੇ ਵੈਸ਼ਨੋ ਹੈ। ਇਹ ਕੀ ਵੈਸ਼ਨੋ ਹੋਇਆ ਕਿ ਮੈਂ ਪਿਆਜ਼ ਨਹੀਂ ਖਾਂਦਾ, ਮੈਂ ਮੂਲੀ ਨਹੀਂ ਖਾਣੀ, ਮੈਂ ਇਹ ਨਹੀਂ ਕਰਨਾ, ਛੋਟੀਆਂ ਛੋਟੀਆਂ ਗੱਲਾਂ। ਮਹਾਰਾਜ ਕਹਿੰਦੇ ਨੇ ਕਿ ਵਿਸ਼ਨੂੰ ਪਰਮੇਸ਼ਰ ਦੀ ਪ੍ਰਾਪਤੀ ਅਤੇ ਪਰਮੇਸ਼ਰ ਦੀ ਮਾਇਆ ਤੋਂ ਨਿਰਲੇਪ ਹੋਣਾ ਹੀ ਵਿਸ਼ਨੂੰ ਵੈਸ਼ਨੋ ਹੈ। ਕਰਮ ਕਰਤ ਹੋਵੇ ਨੇਕ ਕਰਮ, ਕੋਈ ਵੀ ਧਾਰਮਿਕ ਕੰਮ ਕਰਦਾ ਨਿਸ਼ਕਾਮ ਹੋ ਕੇ ਕਰਦਾ, ਫਿਰ ਉਹਨੂੰ ਕਹੀਏ ਕਿ ਵੈਸ਼ਨੋ ਹੈ। ਜੇ ਕਰਮ ਕਰਦਾ ਹੈ ਨਾਲ ਨਾਲ ਉਹਦਾ ਫਲ ਵੀ ਮੰਗਦਾ ਹੈ, ਫਿਰ ਉਹ ਕਾਹਦਾ ਵੈਸ਼ਨੋ ਹੈ? ਮਹਾਰਾਜ ਕਹਿੰਦੇ ਨੇ ਕਰਮ ਵੀ ਕਰੇ ਅਤੇ ਫਲ ਦੀ ਇੱਛਾ ਵੀ ਨਾ ਕਰੇ, ਉਹਨੂੰ ਕਹਿੰਦੇ ਨੇ ਵੈਸ਼ਨੋ। ਅਤੇ ਇਸ ਵੈਸ਼ਨੋ ਕਾ ਨਿਰਮਲ ਧਰਮ, ਉਹ ਵੈਸ਼ਨੋ ਹੈ ਅਤੇ ਉਹਦਾ ਧਰਮ ਹੈ ਮੈਲ ਤੋਂ ਰਹਿਤ। ਕਾਹੂ ਫਲ ਕੀ ਇੱਛਾ ਨਹੀਂ ਬਾਂਛਾ, ਉਹ ਨਿਰਲੇਪ ਰਹੇ ਸੇਵਾ ਕਰਦਾ ਹੋਇਆ, ਬਾਣੀ ਪੜ੍ਹਦਾ ਹੋਇਆ, ਕਿਸੇ ਵੀ ਫਲ ਦੀ ਇੱਛਾ ਨਾ ਕਰੇ। ਫਲ ਦੀ ਇੱਛਾ ਛੱਡ ਕੇ ਕੇਵਲ ਭਗਤ ਕੀਰਤਨ ਸੰਗ ਰਾਚਾ ਹੈ, ਉਹ ਕੇਵਲ ਅਤੇ ਕੇਵਲ ਪਰਮੇਸ਼ਰ ਦੀ ਭਗਤੀ ਕਰੇ, ਵਾਹਿਗੁਰੂ ਦਾ ਕੀਰਤਨ ਕਰੇ, ਇਹਦੇ ਵਿੱਚ ਰਚਿਆ ਮਿਚਿਆ ਰਹੇ। ਕਿਉਂਕਿ ਫਲ ਮੰਗਣ ਵਿੱਚ ਨੁਕਸਾਨ ਕੀ ਹੈ? ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ ਜਦੋਂ ਫਲ ਵਿੱਚ ਧਿਆਨ ਹੋ ਜਾਏ ਤਾਂ ਬਾਣੀ ਵਿੱਚੋਂ ਧਿਆਨ ਟੁੱਟ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਗੱਲ ਬਹੁਤ ਬਰੀਕੀ ਦੀ ਹੈ, ਸਮਝੋ। ਬਈ ਇੱਛਾ ਤਾਂਹੀਓ ਨਹੀਂ ਕਰਨ ਦਿੰਦੇ ਜੇ ਇੱਛਾ ਵਿੱਚ ਹੀ ਧਿਆਨ ਰਿਹਾ ਨਾ। ਭਾਈ ਗੋਪਾਲਾ ਜੀ ਨੇ ਨਿਹਕਰਮ ਹੋ ਕੇ ਕਰਮ ਕੀਤਾ, ਜਪਜੀ ਸਾਹਿਬ ਦਾ ਪਾਠ ਬਹੁਤ ਮਨ ਨੂੰ ਟਿਕਾ ਕੇ, ਇੱਕ ਇੱਕ ਲਗਾ ਮਾਤਰ ਦੇਖ ਕੇ ਪਿਆਰ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ। ਪਰ ਜਦੋਂ ਮਹਾਰਾਜ ਉੱਠਣ ਲੱਗੇ ਫਿਰ ਸੰਕਲਪ ਘੋੜੇ ਦਾ ਅਤੇ ਕਾਠੀ ਦਾ ਕੀਤਾ ਹੈ, ਇੱਥੇ ਮਾਰ ਖਾਂਦੇ। ਮਹਾਰਾਜ ਕਹਿੰਦੇ ਨੇ ਜਾਂ ਤਾਂ ਤੂੰ ਮੈਨੂੰ ਇਉਂ ਜਾਣਦਾ ਵੀ ਮਹਾਰਾਜ ਨੂੰ ਕੁਛ ਪਤਾ ਹੀ ਨਹੀਂ ਹੈ, ਵੀ ਮੈਂ ਪਾਠ ਕਰਦਾ ਤੇ ਮਹਾਰਾਜ ਤੋਂ ਮੈਂ ਮੰਗ ਲਵਾਂ। ਮਹਾਰਾਜ ਕਹਿੰਦੇ ਮੈਨੂੰ ਤੇਰੀਆਂ ਸਾਰੀਆਂ ਗੱਲਾਂ ਦਾ ਪਤਾ। ਆ ਤਾਂ ਆਪਾਂ ਆਮ ਦੇਖਦੇ ਹਾਂ ਕਿ ਮਾਂ ਨੂੰ ਬੱਚੇ ਦੀ ਹਰੇਕ ਗੱਲ ਦਾ ਪਤਾ ਹੁੰਦਾ। ਹੁਣ ਇਹ ਸੌਣਾ ਚਾਹੁੰਦਾ, ਇਹਨੂੰ ਹੁਣ ਭੁੱਖ ਲੱਗੀ ਹੋਣੀ ਆ। ਬੰਦਿਆਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਬੱਚਾ ਹੁਣ ਚਾਹੁੰਦਾ ਕੀ ਹੈ, ਮਾਂ ਨੂੰ ਫੱਟ ਪਤਾ ਲੱਗ ਜਾਂਦਾ ਵੀ ਇਹਨੂੰ ਆਹ ਚੀਜ਼ ਦੀ ਲੋੜ ਹੈ। ਡਰਦਾ ਬੋਲਦਾ ਨਹੀਂ, ਉਹੀ ਗੱਲ ਨਿਕਲਦੀ ਵੀ ਹਾਂ ਗੱਲ ਤਾਂ ਠੀਕ ਹੈ। ਅੰਤਰਜਾਮੀ ਸਤਿਗੁਰੂ ਨੂੰ ਨਹੀਂ ਪਤਾ ਤੇਰੇ ਘਰ 'ਚ ਕੀ ਮੁੱਕਿਆ ਹੋਇਆ, ਕੀ ਕਿਹੜੀ ਚੀਜ਼ ਦੀ ਲੋੜ ਹੈ ਤੈਨੂੰ। ਮਹਾਰਾਜ ਕਹਿੰਦੇ ਮੈਨੂੰ ਸਾਰਾ ਹੀ ਪਤਾ। ਇਹ ਫਿਰ ਬਾਣੀ ਨੂੰ ਛੱਡ ਕੇ ਧਿਆਨ ਆਪਣਾ ਲੈ ਜਾਂਦਾ ਫਲ ਦੇ ਵਿੱਚ। ਜਦੋਂ ਧਿਆਨ ਫਲ ਵਿੱਚ ਜਾਂਦਾ ਤਾਂ ਡੁੱਬ ਜਾਂਦਾ। ਇਸ ਕਰਕੇ 100% ਧਿਆਨ ਫਲ ਵਿੱਚੋਂ ਹਟਾ ਕੇ ਕੇਵਲ ਗੁਰਬਾਣੀ ਵਿੱਚ ਧਿਆਨ ਹੋਵੇ ਤਾਂ ਫਲ ਆਪਣੇ ਆਪ ਹੀ ਲੱਗ ਜਾਂਦਾ। ਵਾਰ ਵਾਰ ਆਪਾਂ ਫਲ ਵਿੱਚ ਧਿਆਨ ਲਿਜਾਂਦੇ ਹਾਂ ਤਾਂ ਬਾਣੀ 'ਚੋਂ ਧਿਆਨ ਟੁੱਟਦਾ। ਸੋ ਇੱਕ ਮਾਈ ਨੇ ਦਹੀਂ ਜਮਾ ਦਿੱਤਾ, ਰਾਤ ਨੂੰ 2 ਘੰਟੇ ਬਾਅਦ ਉੱਠ ਕੇ ਹਿਲਾ ਕੇ ਦੇਖਦੀ ਦਹੀਂ ਬਣ ਗਿਆ। ਕਹਿੰਦੀ ਹਲੇ ਜੰਮਿਆ ਨਹੀਂ। ਫਿਰ 2 ਘੰਟੇ ਬਾਅਦ ਜਾ ਕੇ ਦਹੀਂ ਜੰਮ ਗਿਆ, ਫਿਰ ਹਿਲਾਤਾ ਉਹਨੂੰ। ਉਹ ਸਾਰੀ ਰਾਤ ਦਹੀਂ ਨੂੰ ਹਿਲਾ ਹਿਲਾ ਕੇ ਦਹੀਂ ਨੂੰ ਜੰਮਣ ਹੀ ਨਹੀਂ ਦਿੱਤਾ ਉਹਨੇ। ਉਹ ਆਪਾਂ ਇਹੀ ਕਰਦੇ ਹਾਂ, ਇੱਕ ਪਾਠ ਕੀਤਾ ਕੰਮ ਬਣਿਆ ਹੀ ਨਹੀਂ ਹੈ, ਦੂਜਾ ਕੀਤਾ ਫਿਰ ਵੀ ਕੰਮ ਹੀ ਨਹੀਂ ਬਣਿਆ ਮੇਰਾ। ਭਗਤ ਤੁਰੇ ਜਾ ਰਹੇ ਨੇ, ਭਗਤ ਕਬੀਰ ਜੀ। ਇਸ ਕਰਕੇ ਸ਼ਕਤੀ ਆਪਣੀ ਦੇਖਣੀ ਚਾਹੀ। ਸੁੱਤੇ ਸਿੱਧੀ ਜ਼ਬਾਨ ਦੇ ਵਿੱਚੋਂ ਵਚਨ ਕਰ ਦਿੱਤਾ, ਮਰ ਜਾਓ ਚਿੜੀਓ, ਚਿੜੀਆਂ ਮਰ ਗਈਆਂ। ਫਿਰ ਕਹਿੰਦੇ ਜਿਉਂਦੀਆਂ ਹੋ ਜਾਓ, ਜਿਉਂਦੀਆਂ ਹੋ ਗਈਆਂ। ਹੁਣ ਪਰਮੇਸ਼ਰ ਨਾਰਾਜ਼ ਹੋ ਗਏ, ਕਹਿੰਦੇ ਇੰਨੇ ਸਾਲ ਇਸ ਕੰਮ ਨੂੰ ਲਾਇਆ, ਇੰਨੀ ਭਗਤੀ ਕਰਕੇ ਆਹੀ ਕੰਮ ਕਰਨਾ ਸੀ, ਤਾਂ ਲੋੜ ਹੀ ਨਹੀਂ ਸੀ ਤੈਨੂੰ ਫਿਰ, ਐਵੇਂ ਮਰ ਜਾਓ ਚਿੜੀਓ, ਜਿਉਂ ਜਾਓ ਚਿੜੀਓ ਕਰੀ ਜਾਂਦਾ। ਮਹਾਰਾਜ ਆਪਾਂ ਨੂੰ ਵੀ ਕਹਿੰਦੇ ਨਾ, ਥੋੜ੍ਹੇ ਜਿਹੇ ਪਾਠ ਕਰਕੇ ਤੂੰ ਬਸ ਇੰਨਾ ਹੀ ਸੋਚਦਾ ਹੁੰਦਾ ਵੀ ਮੈਨੂੰ ਪੈਸੇ ਤਾਂ ਆਏ ਨਹੀਂ ਕਿਤੋਂ, ਕੰਮ ਤਾਂ ਮੇਰਾ ਬਣਿਆ ਹੀ ਨਹੀਂ, ਬੱਚਾ ਸਾਡਾ ਨੌਕਰੀ ਦੇਣ ਲੱਗਿਆ, ਪਾਠ ਕਰਦੇ ਹਾਂ। ਮਹਾਰਾਜ ਕਹਿੰਦੇ ਮੈਂ ਕਿਤੇ ਗੁਰਬਾਣੀ ਇਹੋ ਜਿਹੇ ਕੰਮਾਂ ਤੂੰ ਨਹੀਂ ਰਚੀ ਸੀ ਤੇਰੇ ਵਾਸਤੇ, ਗੁਰਬਾਣੀ ਰਚੀ ਸੀ ਤੇਰਾ ਭਲਾ ਕਰਨ ਲਈ, ਤੇਰੇ ਜੂਨਾ ਕੱਟਣ ਵਾਸਤੇ। ਮੈਂ ਤਾਂ ਵੱਡੇ ਵੱਡੇ ਕਾਰਜਾਂ ਲਈ ਗੁਰਬਾਣੀ ਰਚੀ, ਤੂੰ ਆਪਣੇ ਇੱਧਰ ਨੂੰ ਹੀ ਧਿਆਨ ਕਰਦਾ ਇਹਨਾਂ ਫਲਾਂ ਵਿੱਚ ਨੂੰ, ਫਿਰ ਇਸੇ ਕਰਕੇ ਤੇਰਾ ਮਨ ਨਹੀਂ ਟਿਕਦਾ। ਫਲ ਤੋਂ ਮੁਕਤ ਹੋ ਜਾ, ਫਲ ਨਾ ਸੋਚ, ਪੂਰਾ ਧਿਆਨ ਗੁਰਬਾਣੀ ਵਿੱਚ ਇੱਕ ਟੱਕ ਹੋ ਕੇ ਲਾ। ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗ ਰਚੈ ਤਦਾਕਾਰ ਹੋ ਜਾ, ਆਪਣੇ ਆਪ ਹੀ ਕਿਰਪਾ ਕਰ ਦੇਣਗੇ। ਪੂਰਾ ਧਿਆਨ ਟਿਕਾ ਆਪਣਾ, ਬਚਪਨ ਤੋਂ ਲੈ ਕੇ ਕਿਸੇ ਨੇ ਸਮਝਾਇਆ ਹੀ ਨਹੀਂ ਹੈ ਬਈ ਆਪਾਂ ਨੇ ਨਿਸ਼ਕਾਮ ਹੋ ਕੇ ਪਾਠ ਕਰਨਾ ਹੈ। ਪਾਠ ਕਰੋ ਪਰ ਮਹਾਰਾਜ ਨੂੰ ਬੇਨਤੀ ਕਰੋ ਬਈ ਬਸ ਮਹਾਰਾਜ ਪਾਠ ਵੱਟੇ ਪਾਠ ਹੀ ਮੰਗਦਾ ਮੈਂ। ਕੀ ਮੰਗਦਾ? ਮਹਾਰਾਜ ਜਿੰਨੇ ਅੱਜ ਪਾਠ ਹੋ ਗਏ ਜਪਜੀ ਸਾਹਿਬ ਦੇ, ਇਹਦੂ ਦੁੱਗਣੇ ਹੋ ਜਾਣ ਬਸ, ਹੁਣ ਇਹਦੂ ਤਿੱਗਣੇ ਪਾਠ ਕਰਿਆ ਕਰੀਏ, 24 ਘੰਟੇ ਤੇਰਾ ਨਾਮ ਜਪੀਏ। ਇਹ ਨਿਰਛਿਤ ਇੱਛਾ ਹੈ, ਇੱਕ ਇੱਛਾ ਹੁੰਦੀ ਸੰਸਾਰੀ, ਇੱਕ ਨਾਮ ਦੀ ਇੱਛਾ ਹੀ ਮੰਗਣੀ, ਬਾਣੀ ਦੀ ਇੱਛਾ ਮੰਗਣੀ, ਨਿਰਛਿਤ ਹੋ ਗਏ ਆਪਾਂ। ਮਹਾਰਾਜ ਮੈਨੂੰ ਤਾਂ ਬਸ ਕੁਛ ਨਹੀਂ ਚਾਹੀਦਾ ਸੱਚੇ ਪਾਤਸ਼ਾਹ, ਤੇਰੀਆਂ ਖੁਸ਼ੀਆਂ ਚਾਹੀਦੀਆਂ। ਮਹਾਰਾਜ ਤੀਸਰੇ ਪਾਤਸ਼ਾਹ ਸ੍ਰੀ ਗੋਬਿੰਦਵਾਲ ਸਾਹਿਬ ਸਜੇ ਹੋਏ ਨੇ, ਕੋਈ ਗੁਰਸਿੱਖ ਆਇਆ 10 ਕੁ ਬੋਰੀਆਂ ਚੌਲਾਂ ਦੀਆਂ ਲੈ ਕੇ ਆਇਆ, ਉਹ ਤਾਂ ਵੇਚਣ ਲਈ ਕਿਤੇ ਜਾ ਰਿਹਾ ਸੀ, ਚਲੋ ਮੱਥਾ ਟੇਕ ਚੱਲਦੇ ਹੈ। ਜਦੋਂ ਉਹਨੇ ਲਿਆ ਕੇ ਆਪਣਾ ਗੱਡਾ ਖੜਾਇਆ, ਸੰਗਤਾਂ ਨੇ ਸਮਝਿਆ ਵੀ ਇਹ ਪਤਾ ਨਹੀਂ ਲੰਗਰ ਵਾਸਤੇ ਲਿਆਇਆ, ਸੁੱਤੇ ਸਿੱਧੀ ਲਿਆ, ਤਾਂ ਅੰਦਰ ਲੋੜ ਵੀ ਸੀ, ਉਹ ਬੋਰੀਆਂ ਚੁੱਕ ਕੇ ਅੰਦਰ ਲੈ ਗਏ। ਉਹਨੇ ਵੀ ਸੋਚਿਆ ਵੀ ਸ਼ਾਇਦ ਮੈਥੋਂ ਖਰੀਦਣ ਲੱਗੇ ਨੇ ਵੀ ਜਿਹੜੇ ਅੰਦਰ ਲੈ ਗਏ, ਉਹ ਆਪਣੇ ਭੁਲੇਖੇ 'ਚ ਰਿਹਾ। ਜਦ ਉਹਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ, ਭਾਈ ਬੱਲੂ ਸੇਵਾਦਾਰ ਨਾਲ ਸੀ, ਮਹਾਰਾਜ ਇਹਨਾਂ ਨੇ ਜੀ ਚੌਲਾਂ ਦੀਆਂ 10 ਬੋਰੀਆਂ ਮਹਾਰਾਜ ਅਰਪਣ ਕੀਤੀਆਂ। ਮਹਾਰਾਜ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ, ਪ੍ਰਸੰਨ ਰਹੋ ਭਾਈ, ਖੁਸ਼ ਰਹੋ ਮਹਾਰਾਜ, ਸਿੱਖੀ ਬਖਸ਼ਣ। ਉਹ ਵਿਚਾਰਾ ਡਰਦਾ ਬੋਲਿਆ ਨਾ, ਮੱਥਾ ਟੇਕ ਕੇ ਘਰ ਮੁੜ ਗਿਆ ਵਾਪਸ, ਜਾਂ ਘਰ ਜਾ ਕੇ ਦੇਖਿਆ ਬੜੀ ਰੌਣਕ ਲੱਗੀ, ਘਰ ਵਿੱਚ ਬੜਾ ਆਨੰਦ ਬਣਿਆ ਹੈ, ਇਸਤਰੀ ਬੜੇ ਪਿਆਰ ਨਾਲ ਬੋਲ ਰਹੀ ਹੈ, ਬੱਚੇ ਬਾਣੀ ਪੜ੍ਹ ਰਹੇ ਨੇ, ਘਰ ਦਾ ਮਾਹੌਲ ਹੀ ਐਸਾ ਫਸਟ ਕਲਾਸ ਹੋਇਆ ਪਿਆ ਕਿ ਮਨ ਨੂੰ ਬੜਾ ਸੁੱਖ ਮਿਲਿਆ ਪਿਆ। ਤਾਂ ਚੀਂਕ ਚਿਹਾੜਾ ਕੋਈ ਨਹੀਂ, ਅੱਜ ਤਾਂ ਬੜੀ ਸ਼ਾਂਤੀ ਬਣੀ ਹੋਈ। ਆਪਣੇ ਆਪ ਨੂੰ ਬੜਾ ਸੁਖੀ ਮਹਿਸੂਸ ਕਰਕੇ ਬੈਠਾ। ਦੋ ਦਿਨ ਤਿੰਨ ਦਿਨ ਲੰਘ ਗਏ, ਇਸਤਰੀ ਉਹਦੀ ਕਹਿਣ ਲੱਗੀ, ਉਹ ਜਿਹੜੇ ਚੌਲਾਂ ਦੇ ਪੈਸੇ ਲਿਆਉਂਦੇ ਨੇ ਉਹ ਦਓ ਤਾਂ ਸੌਦਾ ਪੱਤਾ ਮੁੱਕਿਆ ਹੋਇਆ ਲਿਆ ਆਈਏ। ਪਹਿਲਾਂ ਬੋਲੇ ਹੀ ਨਾ ਵਿਚਾਰਾ, ਕਹਿੰਦਾ ਉਹ ਤਾਂ ਐਂ ਗੱਲ ਬਣੀ ਵੀ ਮੈਂ ਤਾਂ ਲੈ ਕੇ ਗਿਆ ਸੀ ਉੱਥੇ, ਉਹਨਾਂ ਲਾ ਲਏ। ਮਹਾਰਾਜ ਕਹਿੰਦੇ ਖੁਸ਼ ਰਹੋ, ਮੈਂ ਆ ਗਿਆ। ਮੈਂ ਹੁਣ ਕੀ ਕਹਿੰਦਾ ਮਹਾਰਾਜ ਨੂੰ ਪੈਸੇ ਦਿਓ? ਕਹਿਣ ਲੱਗੀ ਅਸੀਂ ਹੁਣ ਸੌਦਾ ਪੱਤਾ ਕਿੱਥੋਂ ਲਿਆਵਾਂਗੇ, ਤੁਸੀਂ ਪੈਸੇ ਤਾਂ ਲਿਆਉਂਦੇ, ਮੰਗ ਕੇ ਲੈ ਲੈਂਦੇ। ਉਹ ਸਿੱਖ ਵਿਚਾਰਾ ਉਹਨੀ ਪੈਰੀਂ ਫਿਰ ਮੁੜਿਆ, ਭਾਈ ਬੱਲੂ ਨੂੰ ਜਾ ਕੇ ਸਾਰੀ ਗੱਲ ਦੱਸੀ। ਭਾਈ ਬੱਲੂ ਮਹਾਰਾਜ ਕੋਲ ਲੈ ਗਏ। ਮਹਾਰਾਜ ਇਹਨਾਂ ਨੇ 10 ਬੋਰੀਆਂ ਚੌਲਾਂ ਦੀਆਂ ਇਹ ਚੱਲੇ ਸੀ ਕਿਤੇ ਵੇਚਣ, ਤੋ ਸੰਗਤ ਨੂੰ ਲੋੜ ਸੀ, ਲਾਹ ਲਈਆਂ। ਮਹਾਰਾਜ ਇਹਨਾਂ ਨੂੰ ਮਾਇਆ ਥੋੜ੍ਹੀ ਜਿਹੀ ਲੋੜ ਹੈ। ਅੱਛਾ ਭਾਈ ਕਿੰਨੀ ਮਾਇਆ? ਮਹਾਰਾਜ ਇੰਨੀ ਕੁ ਮਾਇਆ ਚਾਹੀਦੀ। ਅੱਛਾ ਭਾਈ ਦੇ ਦਿਓ ਖਜ਼ਾਨੇ 'ਚੋਂ। ਹੁਣ ਖਜ਼ਾਨੇ ਵਿੱਚੋਂ ਉਹਨੂੰ ਮਾਇਆ ਦੇ ਦਿੱਤੀ, ਉਹ ਘਰ ਪਹੁੰਚਿਆ ਤਾਂ ਘਰ ਜਾਂਦਿਆਂ ਨੂੰ ਨਿਆਣੇ ਇੱਕ ਦੂਜੇ ਨਾਲ ਲੜਦੇ ਨੇ, ਔਰਤ ਟੁੱਟ ਟੁੱਟ ਪੈਂਦੀ ਆ, ਉਹ ਗੱਲ ਹੀ ਨਹੀਂ ਰਹੀ ਘਰ ਦੇ ਵਿੱਚ। ਫਿਰ ਸੋਚਦਾ ਕੀ ਗੱਲ ਹੋ ਗਈ ਇਹ,